ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਤ ਮਹੱਲਾ ਪ੍ਰੀਤਮ ਜਾਨ ਲੋ ਮਨ ਮਾਹੀ
ਦੂਰ ਦਰਾਜ
ਤੁਹਾਡੀ ਹਾਜ਼ਰੀਆਂ ਲਗਾ ਰਿਹਾ ਮਨ ਮਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਨਾਵਾ ਪ੍ਰੀਤਮ ਜਾਨ ਲਿਹੋ ਮਨ ਮਾਹੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਜੀ ਨੇ ਸੋਰਤ ਰਾਗ ਵਿੱਚ ਜੋ ਅੱਜ ਹੁਕਮ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 634 ਦੇ ਉੱਪਰ ਸਭਾਈ ਮਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਵੈਰਾਗ ਔਰ ਤਿਆਗ ਦੀ ਮੂਰਤ ਹਨ ਬੜੇ ਪਿਆਰ ਦੇ ਨਾਲ ਸਾਨੂੰ ਦੁਨਿਆਵੀ ਜੀਵਨ ਨੂੰ ਸਮਝਾਉਂਦੇ ਨੇ। ਪ੍ਰੀਤਮ ਦਾ ਅਰਥ ਹੈ ਕਿ ਹੇ ਮੇਰੇ ਪਿਆਰੇ ਮਿੱਤਰ। ਪੂਰੇ ਕੇਵਲ ਇੱਕ ਦੋ ਜਾਣਿਆਂ ਵਾਸਤੇ ਸ਼ਬਦ ਨਹੀਂ ਇਹ ਪੂਰੀ ਲੋਕਾਈ ਵਾਸਤੇ ਹੈ। ਹਰ ਇੱਕ ਮਨੁੱਖ ਹਰ ਇੱਕ ਇਨਸਾਨ ਵਾਸਤੇ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਨੇ ਸਭ ਤੋਂ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਇਹ ਸਰਬ ਸਾਂਝੀ ਬਾਣੀ ਹੈ ਹਰ ਇੱਕ ਮਨੁੱਖ ਹਰ ਇੱਕ ਪ੍ਰਾਣੀ ਨੂੰ ਸਮਝਾਉਣ ਵਾਸਤੇ। ਇਸ ਲਈ ਮਹਾਰਾਜ ਨੇ ਸ਼ਬਦ ਵਰਤਿਆ ਪ੍ਰੀਤਮ ਹੇ ਪਿਆਰੇ ਤੂੰ ਮਨ ਕਰਕੇ ਇੱਕ ਜਿਹੜੀ ਸੱਚੀ ਵਿਚਾਰ ਹੈ ਉਹਨੂੰ ਸਮਝਣ ਦਾ ਯਤਨ ਕਰ। ਪ੍ਰੀਤਮ ਜਾਨ ਲਿਹੋ ਮਨ ਮਾਹੀ ਮਨ ਦੇ ਕਰਕੇ ਮਨ ਦੇ ਵਿੱਚ ਕਿਉਂਕਿ ਮਨ ਹੀ ਮੰਨਣ ਨੂੰ ਤਿਆਰ ਨਹੀਂ ਮਨ ਹੀ ਰਾਜੀ ਹੋਣ ਵਾਸਤੇ ਤਿਆਰ ਨਹੀਂ। ਇਸ ਲਈ ਸਮਝਾਉਂਦੇ ਆ ਵੀ ਪਿਆਰਿਆ ਤੂੰ ਮਨ ਕਰਕੇ ਮਨ ਅੰਦਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਨਾ ਕਰ।
ਆਪਣੇ ਸੁਖ ਸਿਉ ਜਗ ਫਾਂਦੇ ਕੋ ਕਾਹੂ ਕੋ ਨਾਹੀ।
ਜਿਸ ਦੁਨੀਆ ਦੇ ਵਿੱਚ ਸਮਾਜ ਵਿੱਚ ਪਰਿਵਾਰ ਦੇ ਵਿੱਚ ਤੂੰ ਰਹਿ ਰਿਹਾ ਹੈ ਇਹ ਸਭ ਆਪਣੇ ਸੁੱਖ ਵਾਸਤੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਨੇ। ਕੋਈ ਵੀ ਔੜਤ ਤੱਕ ਨਾਲ ਨਿਭਣ ਵਾਲਾ ਨਹੀਂ ਇੱਥੋਂ ਤੱਕ ਇਵਨ ਇਹ ਜਿਹੜਾ ਸਰੀਰ ਇਹ ਜਿਹੜੀ ਕਾਇਆ ਹੈ ਇਹਨੇ ਵੀ ਸਾਡੇ ਔੜਕ ਤੱਕ ਨਹੀਂ ਨਿਭਣਾ ਇਹਦਾ ਵੀ ਸਾਥ ਇੱਥੇ ਹੀ ਛੁੱਟ ਜਾਣਾ ਹੈ। ਤੇ ਜੇ ਸਾਡੀ ਆਪਣੀ ਹੀ ਕਾਇਆ ਨੇ ਸਾਡਾ ਸਾਥ ਨਾ ਦਿੱਤਾ ਤੇ ਫਿਰ ਜਿਨ੍ਹਾਂ ਨਾਲ ਸਾਡੇ ਸੰਬੰਧ ਬਣੇ ਨੇ ਉਹਨਾਂ ਦਾ ਸਾਥ ਔੜਕ ਤੱਕ ਕਿੱਥੋਂ ਨਿਭ ਜਾਏਗਾ। ਆਪਣੇ ਸੁੱਖ ਸਿਉ ਹੀ ਜਗ ਫਾਂਦਿਓ ਇਹ ਜਗਤ ਦੇ ਜਿਹੜੇ ਲੋਕ ਨੇ ਆਪਣੇ ਆਪਣੇ ਸੁੱਖ ਕਰਕੇ ਹੀ ਜੁੜੇ ਨੇ। ਸੱਚ ਤਾਂ ਇਹ ਹੈ ਕਿ ਕੋ ਕਾਹੂ ਕੋ ਨਹੀਂ ਕੋਈ ਕਿਸੇ ਦਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਹੀ ਪਾਵਨ ਸਲੋਕ ਜਦੋਂ ਆਪਾਂ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਸੰਗ ਸਖਾ ਸਭ ਤਜ ਗਏ ਕਹੋ ਨਾ ਨਿਭੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਤੂੰ ਉਹਦੀ ਟੇਕ ਲੈ ਤੂੰ ਉਹਦੇ ਨਾਲ ਨੀਂ ਪਾ ਉਹਦੇ ਨਾਲ ਪ੍ਰੀਤ ਪਾ ਜਿਹੜਾ ਔੜਕ ਤੱਕ ਤੇਰੇ ਨਾਲ ਨਿਭਣ ਵਾਲਾ ਹੈ ਜਿਹੜਾ ਤੇਰਾ ਅਸਲ ਮਿੱਤਰ ਹੈ ਤੂੰ ਉਹਦੇ ਨਾਲ ਸਾਂਝ ਪਾ ਕਿਉਂਕਿ ਉਹ ਮਤਲਬ ਹੀ ਨਹੀਂ ਹੈ ਉਹ ਆਪਣੇ ਮਤਲਬ ਵਾਸਤੇ ਨਹੀਂ ਜੁੜਦਾ। ਹਾਂ ਅਸੀਂ ਭਾਵੇਂ ਪਰਮੇਸ਼ਵਰ ਨਾਲ ਵਾਹਿਗੁਰੂ ਜੀ ਨਾਲ ਮਤਲਬ ਕਰਕੇ ਜੁੜ ਜਾਈਏ ਵੀ ਮਤਲਬ ਹੈ ਤਾਂ ਠੀਕ ਜੇ ਮਤਲਬ ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ। ਦੁਨੀਆਂ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਪਰ ਕਿਤੇ ਨਾ ਕਿਤੇ ਅਸੀਂ ਵਾਹਿਗੁਰੂ ਜੀ ਨਾਲ ਸਾਂਝ ਵੀ ਇਸੇ ਤਰ੍ਹਾਂ ਪਾਉਂਦੇ ਹਾਂ। ਮਤਲਬ ਹੈ, ਸੁੱਖ ਹੈ, ਮੰਗਣਾ ਹੈ, ਤੇ ਜਦੋਂ ਸੁੱਖ ਮੰਗ ਲਿਆ ਮਿਲ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ। ਇਸ ਲਈ ਸਾਹਿਬ ਕਹਿੰਦੇ ਤੂੰ ਇੱਕ ਦੀ ਟੇਕ ਲੈ ਉਹਦੀ ਜਿਹੜਾ ਤੇਰੇ ਨਾਲ ਦੁੱਖ ਵੇਲੇ ਵੀ ਸਾਥੀ ਹੈ ਤੇ ਸੁੱਖ ਵੇਲੇ ਵੀ ਤੇਰਾ ਸਾਥੀ ਹੈ, ਜਿਹੜਾ ਹਰ ਵੇਲੇ ਆਦਿ ਤੋਂ ਅੰਤ ਤੱਕ ਤੇਰਾ ਸਾਥ ਦੇਣ ਵਾਲਾ। ਤੂੰ ਉਹਦੀ ਟੇਕ ਲੈ, ਉਹਦਾ ਆਸਰਾ ਲੈ, ਤੂੰ ਉਹਦੇ ਨਾਮ ਦਾ ਅਭਿਆਸ ਕਰ। ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ। ਉਹ ਇੱਕੋ ਹੀ ਮੀਤ ਹੈ, ਬਾਕੀ ਸੰਗ ਸਖਾ ਸਭ ਭੱਜ ਗਏ, ਬਾਕੀ ਸਭ ਸੰਸਾਰ ਦੇ ਵਿੱਚ ਇੱਕ ਦੂਜੇ ਦਾ ਸਾਥ ਜਿਹੜਾ ਉਹ ਛੱਡ ਜਾਣਗੇ। ਚਲੋ ਇੱਕ ਦਿਨ ਤੇ ਜਦੋਂ ਸਾਡੀ ਕਾਇਆ ਨੇ ਸਾਥ ਛੱਡ ਦਿੱਤਾ, ਬਾਕੀ ਸਾਰਿਆਂ ਦਾ ਸਾਥ ਉਦੋਂ ਛੁੱਟ ਜਾਣਾ। ਪਰ ਜਿਸ ਦੁਨੀਆਂ ਚ ਰਹਿੰਦੇ ਹਾਂ ਇੱਥੇ ਦੇਖਦੇ ਹਾਂ ਕਿ ਜਿਉਂਦਿਆਂ ਜੀ ਅਸੀਂ ਇੱਕ ਦੂਜੇ ਦਾ ਸਾਥ ਛੱਡ ਦਿੰਦੇ ਹਾਂ। ਭਰਾ ਨੇ ਭਰਾ ਦਾ ਸਾਥ ਛੱਡ ਦਿੱਤਾ, ਜਿਹੜੇ ਇੱਕੋ ਹੀ ਮਾਤਾ ਦੇ ਕੁੱਖ ਦੇ ਵਿੱਚੋਂ ਦੀ ਪੈਦਾ ਹੋਏ ਨੇ, ਇੱਕੋ ਹੀ ਥਾਲੀ ਵਿੱਚ ਖਾਂਦੇ ਰਹੇ ਆ। ਪਰ ਜਿੱਦਣ ਤ੍ਰੈ ਗੁਣੀ ਮਾਇਆ ਦਾ ਅਸਰ ਹੋਇਆ ਉਦੋਂ ਭਰਾ ਵੀ ਭਰਾ ਦਾ ਦੁਸ਼ਮਣ ਬਣ ਗਿਆ। ਅੱਜ ਤੁਸੀਂ ਬਿਰਧ ਆਸ਼ਰਮ ਵਿੱਚ ਜਾ ਕੇ ਵੇਖੋ, ਉਹ ਬਿਰਧ ਮਾਂ ਬਾਪ ਬਜ਼ੁਰਗ ਜਿਹੜੇ ਕਹਿੰਦੇ ਸੀ ਇਹ ਸਾਡੇ ਆਪਣੇ ਨੇ, ਇਹ ਸਾਡੇ ਆਪਣੇ ਜਿਨ੍ਹਾਂ ਨੂੰ ਅਸੀਂ ਜਨਮ ਦੇ ਕੇ ਪਾਲਿਆ ਹੈ, ਪਰ ਜਦੋਂ ਉਨ੍ਹਾਂ ਨੇ ਵੀ ਪਾਸਾ ਵੱਢ ਲਿਆ, ਅਸੀਂ ਕਹਿੰਦੇ ਹਾਂ ਵੀ ਜਦੋਂ ਇਹ ਸਰੀਰ ਦਾ ਸਾਥ ਛੁੱਟਣਾ ਉਦੋਂ ਸਾਰਿਆਂ ਦਾ ਛੁੱਟ ਜਾਣਾ। ਪਰ ਨਹੀਂ, ਅਸੀਂ ਵੇਖਦੇ ਹਾਂ ਲੋਕ ਜਿਉਂਦਿਆਂ ਦਾ ਸਾਥ ਛੱਡ ਦਿੰਦੇ ਆ। ਪਰ ਮਾਂ ਬਾਪ ਬਿਰਧ ਆਸ਼ਰਮ ਵਿੱਚ ਬੈਠੇ ਵੀ ਆਪਣੇ ਬੱਚਿਆਂ ਪ੍ਰਤੀ ਸੁੱਖ ਮੰਗਦੇ ਆ, ਜਿਨ੍ਹਾਂ ਤੋਂ ਸੁੱਖ ਦੀ ਆਸ ਰੱਖੀ ਸੀ। ਉਹ ਜਦੋਂ ਸੁੱਖ ਦਾ ਵੇਲਾ ਆਇਆ ਉਦੋਂ ਉਹ ਬਿਰਧ ਆਸ਼ਰਮ ਵਿੱਚ ਜਾ ਕੇ ਬਿਠਾਤਾ। ਸਭ ਕਹਿੰਦੇ ਬਸ ਆਹ ਮਨ ਕਰਕੇ ਤੂੰ ਆਪਣੇ ਮਨ ਅੰਦਰ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣ ਲੈ। ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁੱਖ ਸਿਓ ਹੀ ਜਗ ਪਾਉਂਦੇ ਹੋ ਕੋ ਕਾਹੂ ਕੋ ਨਾਹੀ। ਜਿਸ ਦੁਨੀਆਂ ਚ ਰਹਿੰਦੇ ਹਾਂ ਇਹ ਸਭ ਇੱਕ ਦੂਜੇ ਦੇ ਨਾਲ ਸੁੱਖ ਕਰਕੇ ਜੁੜੇ ਨੇ, ਵਰਨਾ ਕੋਈ ਕਿਸੇ ਦਾ ਨਹੀਂ ਹੈ। ਰਹਾਉ ਦਾ ਮਤਲਬ ਹੈ ਰੁਕ ਕੇ, ਵਿਸ਼ਰਾਮ ਦੇ ਕੇ, ਇਸ ਵਿਚਾਰ ਨੂੰ ਸਮਝ ਕੇ ਚੱਲਣਾ ਹੈ।
ਸੁੱਖ ਮੈਂ ਆਨ ਬਹੁਤ ਮਿਲਦਾ ਫਤ ਰਹਿਤ ਚੂਹ ਦੇਸ ਤੇਰਾ।
ਜਾਂ ਇਸ ਤਰ੍ਹਾਂ ਕਹਿ ਲਵਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਆਖਿਆ ਨਾ ਕੋ ਕਾਹੂ ਕੋ ਨਾਹੀ, ਤੇ ਅਸੀਂ ਪੁੱਛਿਆ ਮਹਾਰਾਜ ਜੀ ਥੋੜੀ ਜੀ ਗੱਲ ਖੋਲ ਕੇ ਸਾਨੂੰ ਸਮਝਾਓ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕੋ ਕਾਹੂ ਕੋ ਨਾਹੀ, ਇਹ ਕਿਸ ਤਰ੍ਹਾਂ ਸਾਨੂੰ ਸਮਝਾਓ। ਮਹਾਰਾਜ ਕਹਿੰਦੇ ਫਿਰ ਆ ਤੈਨੂੰ ਮੈਂ ਸਮਝਾਵਾਂ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਇਹ ਤੇ ਅਸੀਂ ਆਪਾਂ ਸਾਰੇ ਜਮਨ ਜਾਣਦੇ ਹਾਂ ਸਮਝਦੇ ਹਾਂ ਵੀ ਜਦੋਂ ਸਾਡੇ ਜੀਵਨ ਵਿੱਚ ਸੁੱਖ ਹੈ ਤਾਂ ਸਾਰੇ ਹੀ ਆ ਕੇ ਮਿਲ ਬੈਠਦੇ ਆ। ਜੇ ਅਸੀਂ ਕਿਸੇ ਨੂੰ ਨਹੀਂ ਵੀ ਬੁਲਾਉਂਦੇ ਨਾ ਤਾਂ ਵੀ ਅਗਲਾ ਬੁਲਾ ਕੇ ਜਾਂਦਾ। ਜੇ ਅਸੀਂ ਕਿਸੇ ਨੂੰ ਘਰ ਵਿੱਚ ਆਵਾਜ਼ ਨਹੀਂ ਮਾਰੀ ਤਾਂ ਵੀ ਅਗਲਾ ਘਰ ਦੇ ਵਿੱਚ ਬੈਠ ਕੇ ਮਿਲ ਕੇ ਜਾਂਦਾ, ਕਿਉਂਕਿ ਘਰ ਵਿੱਚ ਸੁੱਖ ਹੈ, ਜੀਵਨ ਦੇ ਵਿੱਚ ਸੁੱਖ ਵਰਤ ਰਿਹਾ। ਸਭ ਕਹਿੰਦੇ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ। ਚਾਰੇ ਦਿਸ਼ਾਵਾਂ ਤੋਂ ਤੈਨੂੰ ਘੇਰਾ ਪਾ ਪਾ ਕੇ ਬੈਠਣਗੇ ਔਰ ਤੈਨੂੰ ਤੇਰੀ ਵਡਿਆਈ ਕਰਨਗੇ, ਤੈਨੂੰ ਆਖਣਗੇ ਇਹ ਮੇਰਾ ਹੈ, ਮੈਂ ਇਹਦਾ ਹਾਂ। ਬਸ ਚਾਰੇ ਪਾਸੇ ਸੁੱਖ ਵੇਲੇ ਇਹ ਲੋਕ, ਤਮਾਮ ਲੋਕ ਜਿਹੜੇ ਨੇ ਇਹ ਘੇਰਾ ਪਾ ਕੇ ਬੈਠਦੇ ਹਨ।
ਸੰਗ ਸਾਧ
ਸਮਾਂ ਬਦਲ ਗਿਆ, ਬੰਦਾ ਤੇ ਉਹੀ ਹੈ, ਇਨਸਾਨ ਉਹੀ ਹੈ, ਥਾਂ ਵੀ ਉਹੀ ਹੈ, ਘਰ ਵੀ ਉਹੀ ਹੈ, ਪਰ ਜਦੋਂ ਸੁੱਖ ਦਾ ਸਮਾਂ ਬਦਲ ਗਿਆ, ਵਿਪਤ ਭਰੀ ਮੁਸ਼ਕਲ ਦੀ ਘੜੀ ਆ ਗਈ, ਜੀਵਨ ਅੰਦਰ ਜਦੋਂ ਮੁਸ਼ਕਲ ਦੀ ਘੜੀ ਆ ਗਈ ਤੇ ਜਿਹੜੇ ਚਾਰੇ ਪਾਸੇ ਘੇਰਾ ਪਾ ਕੇ ਬੈਠਦੇ ਸਨ, ਜਿਹੜੇ ਕਹਿੰਦੇ ਸੀ ਵੀ ਤੇਰੇ ਕੋਲ ਬੈਠਣ ਲਈ ਸਾਡੇ ਕੋਲ ਸਮਾਂ ਹੀ ਸਮਾਂ ਹੈ, ਤੇ ਜਿਹੜੇ ਸੁੱਖ ਵੇਲੇ ਆ ਕੇ ਆਪ ਆ ਕੇ ਅੱਗੇ ਹੋ ਕੇ ਮਿਲਦੇ ਸਨ, ਪਰ ਜਦੋਂ ਮੁਸ਼ਕਲ ਦੀ ਘੜੀ ਆਈ ਮਹਾਰਾਜ ਕਹਿੰਦੇ ਸਭ ਹੀ ਸੰਗ ਛੱਡਤਾ, ਸਾਰਿਆਂ ਨੇ ਤੇਰਾ ਸੰਗ ਛੱਡ ਦੇਣਾ। ਜਿਹੜੇ ਘੇਰਾ ਪਾ ਕੇ ਬੈਠਦੇ ਸੀ ਉਹ ਫਿਰ ਨਜ਼ਰ ਕੋਈ ਨਹੀਂ ਆਉਣੀ ਕਿੱਥੇ ਗਏ, ਜਿਹੜੇ ਆ ਆ ਕੇ ਮਿਲ ਕੇ ਬੈਠਦੇ ਸਨ ਉਹ ਦੂਰ ਦੂਰ ਤੱਕ ਤੈਨੂੰ ਨਜ਼ਰ ਨਹੀਂ ਆਉਣੇ। ਜੇ ਤੂੰ ਉਨ੍ਹਾਂ ਨੂੰ ਮੁਸ਼ਕਲ ਦੀ ਘੜੀ ਵਿੱਚ ਆਵਾਜ਼ ਵੀ ਮਾਰੇਗਾ ਤਾਂ ਵੀ ਉਨ੍ਹਾਂ ਤੇਰੀ ਆਵਾਜ਼ ਨਹੀਂ ਸੁਣਨੀ। ਮੁਸ਼ਕਲ ਦੀ ਘੜੀ ਵਿੱਚ ਜੇ ਤੂੰ ਤੈਨੂੰ ਉਹ ਦੇਖ ਵੀ ਲੈਣਗੇ ਨਾ ਤੇ ਪਾਸਾ ਵੱਟ ਲੈਣਗੇ ਵੀ ਇਹ ਮੁਸ਼ਕਲ ਦੀ ਘੜੀ ਵਿੱਚ ਮੇਰੇ ਤੋਂ ਕੁਝ ਮੰਗ ਹੀ ਨਾ ਲਵੇ, ਮੇਰੇ ਤੋਂ ਕੋਈ ਸਹਾਇਤਾ ਹੀ ਨਾ ਮੰਗ ਲਏ, ਕਿਤੇ ਮੇਰੀ ਮਦਦ ਹੀ ਇਹ ਮੇਰੇ ਕੋਲੋਂ ਨਾ ਮੰਗ। ਉੱਥੇ ਫਿਰ ਉਹ ਮੂੰਹ ਫੇਰ ਪਾਸਾ ਵੱਟ ਕੇ ਲੰਘ ਜਾਂਦਾ ਜਿਹੜਾ ਕਦੇ ਆਪ ਆ ਕੇ ਅੱਗੇ ਹੋ ਕੇ ਮਿਲਦਾ ਸੀ। ਵਿਪਤ ਪਰੀ ਸਭ ਹੀ ਸੰਗ ਛੱਡਤ, ਇਹ ਦੁਨੀਆਂ ਦਾ ਸੱਚ ਹੈ। ਜਿਹਦੇ ਨਾਲ ਨੇ ਪਾ ਕੇ ਅਸੀਂ ਆਪਣਾ ਧਰਮ ਛੱਡੀ ਬੈਠੇ ਹਾਂ, ਜਿਸ ਦੁਨੀਆਂ ਦੀ ਖਾਤਰ ਅਸੀਂ ਆਪਣਾ ਨੇਮ ਛੱਡੀ ਬੈਠੇ ਹਾਂ, ਅਖੀਰ ਨੂੰ ਉਸ ਦੁਨੀਆਂ ਨੇ ਕੰਮ ਕੋਈ ਨਹੀਂ ਆਉਣਾ। ਅੰਮ੍ਰਿਤ ਬਾਣੀ ਵਿੱਚ ਬਚਨ ਆਉਂਦੇ ਆ, ਪਰ ਇਹ ਕਹਿੰਦੇ ਜਿਸ ਦੁਨੀਆਂ ਨੂੰ ਆਪਣਾ 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 ਕਰੀ ਜਾਂਦਾ, ਇਸ ਦੁਨੀਆਂ ਦੇ ਮਗਰ ਲੱਗ ਕੇ ਪੈਰ ਤੇ ਕੁਹਾੜਾ ਨਾ ਮਾਰ ਬੈਠੀ, ਕਿਉਂਕਿ ਜਿਸ ਦੁਨੀਆਂ ਮਗਰ ਲੱਗ ਕੇ ਤੂੰ ਇਹ ਦੀਨ ਧਰਮ ਛੱਡੀ ਬੈਠਾ ਤੇ ਮੁੜ ਕੇ ਇਸ ਦੁਨੀਆਂ ਵਿੱਚੋਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚੱਲੈ, ਸਾਥ ਪਾਈ ਕੁਹਾੜਾ ਮਾਰਿਆ ਗਾਫਲ, ਆਪਣੇ ਹੱਥ ਕਿਉਂ ਐਵੇਂ ਆਪਣੇ ਹੱਥੀ ਪੈਰ ਤੇ ਕੁਹਾੜਾ ਮਾਰਦਾ ਕਿ ਦੁਨੀਆਂ ਦੇ ਮਗਰ ਨਾ ਲੱਗ, ਉਹਦੇ ਨਾਲ ਜੁੜ ਜਿਹੜਾ ਤੇਰੇ ਦੁੱਖ ਤੇ ਸੁੱਖ ਵੇਲੇ ਤੇਰਾ ਸਾਥੀ ਹੈ। ਜਿਹਦੇ ਅੱਗੇ ਤੂੰ ਦੁੱਖ ਤੇ ਸੁੱਖ ਦੀ ਅਰਦਾਸ ਕਰ ਸਕਦਾ ਭਰੋਸੇ ਨਾਲ, ਤੂੰ ਕਹਿ ਸਕਦਾ ਕਿ ਮਾਲਕ ਜੀ ਮੈਂ ਹੋਰ ਥਾਂ ਨਹੀਂ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਕਿਉਂਕਿ ਮੈਨੂੰ ਪਤਾ ਮੇਰੇ ਦੁੱਖ ਵੇਲੇ ਵੀ ਤੂੰ ਖਲੋਤਾ ਔਰ ਮੇਰੇ ਸੁੱਖ ਵੇਲੇ ਵੀ ਤੂੰ ਮੇਰੇ ਨਾਲ ਖਲੋਤਾ। ਹਾਂ, ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਸੀ ਉਹ ਜਦੋਂ ਬਿਪਤਾ ਦੀ ਘੜੀ ਆਈ, ਮੁਸ਼ਕਲ ਦੀ ਘੜੀ ਆਈ, ਉਹ ਸਾਥ ਛੱਡ ਕੇ ਤੁਰ ਗਏ ਤੇ ਕੋਈ ਨੇੜੇ ਲੱਗਣ ਨੂੰ ਉਸ ਵੇਲੇ ਤਿਆਰ ਨਹੀਂ ਹੁੰਦਾ। ਅਸੀਂ ਅੰਮ੍ਰਿਤ ਬਾਣੀ ਚ ਬਚਨ ਪੜ੍ਹਦੇ ਹਾਂ, ਮਹਾਰਾਜ ਨੇ ਸਾਡੇ ਡੋਲਦੇ ਮਨ ਨੂੰ ਧੀਰਜ ਹੌਂਸਲਾ ਦਿੱਤਾ ਵੀ ਡੋਲੀ ਨਾ, ਤੂੰ ਵਾਹਿਗੁਰੂ ਤੇ ਭਰੋਸਾ ਰੱਖੀ। ਜੇ ਦੁਨੀਆਂ ਤੇ ਭਰੋਸਾ ਟੁੱਟ ਗਿਆ, ਕਿਉਂਕਿ ਜਿਹਦੇ ਨਾਲ ਸਾਡਾ ਨੇਹ ਬਹੁਤ ਹੁੰਦਾ ਨਾ, ਪ੍ਰੇਮ ਬਹੁਤ ਹੁੰਦਾ, ਜੇ ਕਿਤੇ ਉਹ ਸਾਡੇ ਲੋੜ ਵੇਲੇ ਕੰਮ ਨਾ ਆਵੇ, ਮੂੰਹ ਫੇਰ ਜਾਏ ਤੇ ਬੜੀ ਗਹਿਰੀ ਚੋਟ ਲੱਗਦੀ ਹੈ ਵੀ ਮੈਂ ਕਿਹਦੇ ਤੇ ਇੰਨਾ ਮਾਣ ਭਰੋਸਾ ਕੀਤਾ ਤੇ ਜਦੋਂ ਮੁਸ਼ਕਲ ਦੀ ਘੜੀ ਆਈ ਤੇ ਪਾਸਾ ਵੱਟ ਗਿਆ। ਪਰ ਉਸ ਵੇਲੇ ਫਿਰ ਸਾਨੂੰ ਮਹਾਰਾਜ ਧੀਰਜ ਦਿੰਦੇ ਆ ਵੀ ਤੂੰ ਡੋਲੀ ਨਾ, ਜਾਂ ਤੋ ਮੁਸ਼ਕਲ ਅੱਤ ਬਣੇ ਢੋਈ ਪਏ ਨਾ ਦੇ, ਕੋਈ ਤੈਨੂੰ ਢੋਈ ਦੇਣ ਵਾਲਾ ਨਾ ਹੋਵੇ ਉਦੋਂ ਤੂੰ ਡੋਲੀ ਨਾ, ਕਿਉਂਕਿ ਇੱਕ ਹੈ ਜਿਹੜਾ ਤੈਨੂੰ ਢੋਈ ਦੇਣ ਵਾਲਾ ਹੈ, ਇੱਕ ਹੈ ਜਿਹੜਾ ਤੈਨੂੰ ਆਸਰਾ ਦੇਣ ਵਾਲਾ ਹੈ, ਉਹ ਤੂੰ ਉਹਨੂੰ ਸਾਰੀ ਜ਼ਿੰਦਗੀ ਪਰਾਇਆ ਪਰਾਇਆ ਕਰਕੇ ਸਮਝਦਾ ਰਿਹਾ। ਜਿਨ੍ਹਾਂ ਨੂੰ ਆਪਣਾ ਸਮਝਦਾ ਸੀ ਲੋੜ ਵੇਲੇ ਉਹ ਪਰਾਏ ਹੋ ਗਏ, ਤੇ ਜਿਨ੍ਹਾਂ ਨੂੰ ਤੂੰ ਪਰਾਇਆ ਸਮਝਦਾ ਸੀ ਲੋੜ ਵੇਲੇ ਉਹ ਆਪਣਾ ਹੋ ਗਿਆ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਰਾਮ ਰਮਿਆ ਪਰਮੇਸ਼ਵਰ, ਪਰਮੇਸ਼ਵਰ ਨੂੰ ਪਰਾਇਆ ਕਰਕੇ ਚੱਲਦੇ ਰਹੇ। ਪਰ ਜਿੱਦਣ ਕੋਈ ਮੁਸ਼ਕਲ ਦੀ ਘੜੀ ਆਈ ਪਤਾ ਲੱਗਾ ਵੀ ਸਭ ਤੋਂ ਨੇੜੇ ਹੈ ਹੀ ਉਹ ਹੈ। ਅੰਗ ਸੰਗ ਰਹਿਣ ਵਾਲਾ ਦੁਕਾਲਮ ਬਰਨਾਸੀ ਦਯਾਲਮ ਸਰੂਪੇ ਸਦਾ ਅੰਗ ਸੰਗੇ ਆਵੰਗਮ ਬੂਤੇ, ਉਹ ਸਦਾ ਅੰਗ ਸੰਗ ਹੈ, ਪਰ ਅਸੀਂ ਦੁਨੀਆਂ ਤੇ ਭਰੋਸਾ ਜ਼ਿਆਦਾ ਕਰ ਲਿਆ, ਇਸ ਲਈ ਸਾਨੂੰ ਉਹ ਮਹਿਸੂਸ ਕੋਈ ਨਹੀਂ ਹੋਇਆ। ਮਹਾਰਾਜ ਕਹਿੰਦੇ ਆ ਸੱਚ ਤੇਰੇ ਸਾਹਮਣੇ ਰੱਖ ਦਿੱਤਾ, ਸੁੱਖ ਵੇਲੇ ਜਿਹੜੇ ਮਿਲ ਬੈਠਦੇ ਸਨ, ਵਿਪਤਾ ਦੀ ਮੁਸ਼ਕਲ ਦੀ ਘੜੀ ਵਿੱਚ ਸਭ ਸਾਥ ਛੱਡ ਜਾਣਗੇ, ਕੋਈ ਤੇਰੇ ਨੇੜੇ ਨਹੀਂ ਲੱਗੇਗਾ।
ਘਰ ਮਾਰ ਬਹੁਤ ਹਿਤ ਜਸ ਸਦਾ ਰਹਿਤ ਸੰਗ ਲਾਗੂ।
ਸਭ ਕਹਿੰਦੇ ਚਲੋ ਬਾਕੀ ਰਿਸ਼ਤੇਦਾਰੀਆਂ ਤੇ ਬਹੁਤ ਨੇ, ਪਰ ਸਭ ਤੋਂ ਵੱਡਾ ਨੀਂਹ ਕਿਹਦੇ ਨਾਲ ਸੀ? ਜਿਹੜੀ ਘਰ ਦੀ ਨਾਰ ਸੀ, ਨਾਰ ਇਸਤਰੀ, ਜਿਹਦੇ ਨਾਲ ਸਭ ਤੋਂ ਵੱਡਾ ਨੀਂਹ ਪਿਆਰ ਮੁਹੱਬਤ ਸੀ, ਘਰ ਕੀ ਨਾਰ ਬਹੁਤ ਹਿੱਤ ਜਾ ਸਿਉ। ਕਹਿੰਦੇ ਜਿਹਦੇ ਨਾਲ ਬਹੁਤ ਜ਼ਿਆਦਾ ਨੇ ਔਰ ਜਿਹੜੀ ਤੇਰੇ ਨਾਲ ਬਹੁਤ ਨੇ ਕਰਦੀ ਆ ਸਭ ਕਹਿੰਦੇ ਧਿਆਨ ਰੱਖੀ ਜਿਹੜੀ ਸਦਾ ਹਰ ਵੇਲੇ ਤੇਰੇ ਨਾਲ ਜਿਹਨੂੰ ਅਰਧੰਗਨੀ ਕਹਿੰਦੇ ਆ ਹਰ ਵੇਲੇ ਤੇਰੇ ਨਾਲ ਸੰਗ ਰਹਿਣ ਵਾਲੀ ਹੁੰਦੀ ਹੈ।
ਜਦ ਹੰਸ ਕਵੀ ਪ੍ਰੇਤ ਪ੍ਰੇਤ ਕਰ ਭਾਗੂ।
ਜਦ ਹੀ ਹੰਸ ਜੀਵ ਆਤਮਾ ਇਸ ਕਾਇਆ ਨੂੰ ਜਦੋਂ ਤਿਆਗ ਕੇ ਜੀਵ ਆਰੂਪੀ ਹੰਸ ਨੇ ਉਡਾਰੀ ਮਾਰਨੀ ਹੈ ਤੇ ਇਕੱਲੀ ਕਾਇਆ ਹੀ ਰਹਿ ਜਾਣੀ ਹੈ। ਇਕੱਲਾ ਸਰੀਰ ਅਸੀਂ ਸਰੀਰ ਨਾਲ ਮੋਹ ਪਿਆਰ ਪਾ ਕੇ ਬੈਠੇ ਹਾਂ ਪਰ ਇਸ ਦੁਨੀਆਂ ਵਿੱਚ ਖੇਡ ਸਰੀਰ ਦੀ ਨਹੀਂ ਸੀ। ਇਸ ਦੁਨੀਆਂ ਦੇ ਵਿੱਚ ਖੇਡ ਸਾਡੀ ਇਸ ਜੀਵ ਆਤਮਾ ਤੇ ਨਿਰੰਕਾਰ ਦੀ ਸੀ। ਸਾਨੂੰ ਇਹ ਮਨੁੱਖਾ ਦੇਹੀ ਕਾਹਦੇ ਲਈ ਮਿਲੀ ਹੈ? ਅਸੀਂ ਮਨੁੱਖਾ ਜਨਮ ਵਿੱਚ ਕਾਹਦੇ ਵਾਸਤੇ ਆਏ ਸਾਂ? ਜਿਹਨੂੰ ਪਤਾ ਲੱਗਾ ਉਹਨੇ ਦੁਨੀਆਂ ਨਾਲ ਨਹੀਂ ਮੇਲ ਪਾਇਆ, ਉਹਨੇ ਫਿਰ ਨਿਰੰਕਾਰ ਅੱਗੇ ਅਰਜ਼ੋਈ ਕੀਤੀ ਦਾਤਿਆ ਇਸ ਦੁਨੀਆਂ ਵਿੱਚ ਪਤਾ ਨਹੀਂ ਕਿੰਨੀ ਵਾਰ ਫੇਰਾ ਪੈ ਚੁੱਕਾ ਪਰ ਦੁਨੀਆਂ ਕਿਸੇ ਦਾ ਸਦਾ ਲਈ ਆਪਣਾ ਨਾ ਬਣੀ ਹੈ ਤੇ ਨਾ ਬਣਨਾ। ਹਾਂ ਜਿਹਨੇ ਆਪਣਾ ਬਣਨਾ ਹੁਣ ਸਮਝ ਆਈ ਤੇ ਹੁਣ ਅਰਦਾਸ ਹੈ ਬਹੁਤ ਜਨਮ ਵਿਛੜੇ ਤੇ ਮਾਧੋ ਤੇ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਜਦੋਂ ਆਹ ਅਵਸਥਾ ਸਮਝ ਆਏਗੀ ਫਿਰ ਅਸੀਂ ਕਵਾਂਗੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਹੁਣ ਦੁਨੀਆਂ ਨਾਲ ਪ੍ਰੀਤ ਦੀ ਤੰਦ ਟੁੱਟ ਗਈ ਆ। ਕਿਉਂ? ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਹੁਣ ਜਗਤ ਦੀ ਪ੍ਰੀਤ ਝੂਠੀ ਕਿਉਂ? ਕਿਉਂਕਿ ਜਗਤ ਦੀ ਰਚਨਾ ਵੀ ਝੂਠ ਤੇ ਹੈ। ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਨੀਤ। ਇੱਥੇ ਵੀ ਮਹਾਰਾਜ ਕਹਿੰਦੇ ਮਿੱਤਰਾ ਮੇਰੀ ਗੱਲ ਪੱਲੇ ਬੰਨ ਲੈ, ਇਹ ਜਗਤ ਦੀ ਰਚਨਾ ਹੀ ਝੂਠ ਹੈ। ਇਹ ਭਾਵ ਕਿ ਸਦਾ ਕੋਈ ਵੀ ਸਦੀਵੀ ਇੱਥੇ ਰਹਿਣ ਵਾਲਾ ਨਹੀਂ। ਸੰਗ ਸਖਾ ਸਭ ਕੱਬ ਗਏ, ਵਾਰੀ ਵਾਰੀ ਸਭਨਾ ਦਾ ਸੰਗ ਸਾਥ ਛੁੱਟ ਜਾਏਗਾ। ਇਸ ਲਈ ਮਹਾਰਾਜ ਨੇ ਨੇੜਤਾ ਬਿਆਨ ਕਰਦਿਆਂ ਆਖਿਆ ਕਿ ਘਰ ਦੀ ਜਿਹੜੀ ਨਾਰ ਹਰ ਵੇਲੇ ਜਿਹੜਾ ਨੀਂਹ ਕਰਕੇ ਨਾਲ ਰਹਿੰਦੀ ਸੀ, ਜਿਸ ਦਿਨ ਹੰਸ ਇਸ ਕਾਇਆ ਨੂੰ ਜੀਵ ਆਤਮਾ ਰੂਪੀ ਹੰਸ ਨੇ ਸਰੀਰ ਨੂੰ ਛੱਡਿਆ। ਜਦ ਹੀ ਹੰਸ ਤੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਹੁਣ ਜਦੋਂ ਸਾਰੇ ਲੋਕ ਇਕੱਠੇ ਰਿਸ਼ਤੇਦਾਰ ਇਕੱਠੇ ਹੋ ਗਏ, ਉਹਨਾਂ ਸਮਝਾਇਆ ਵੀ ਹੁਣ ਇਹ ਤੇਰੇ ਸਿਰ ਦਾ ਸਾਈ ਨਹੀਂ ਰਿਹਾ, ਇਹ ਹੁਣ ਸਰੀਰ ਛੱਡ ਕੇ ਚਲਾ ਗਿਆ। ਉਹਨੇ ਫਿਰ ਆਪਣਾ ਮਨ ਬਣਾ ਲਿਆ ਕਿ ਹਾਂ ਇਹ ਸਰੀਰ ਛੱਡ ਗਿਆ, ਹੁਣ ਜਿੰਨਾ ਛੇਤੀ ਹੁੰਦਾ ਇਹਨੂੰ ਘਰ ਤੋਂ ਸ਼ਮਸ਼ਾਨ ਤੱਕ ਲੈ ਜਾਓ। ਜਿਹੜੇ ਇੱਕ ਪਲ ਲਈ ਵੀ ਨਹੀਂ ਸੀ ਰਹਿੰਦੀ, ਜੇ ਘਰ ਆਉਣ ਲੱਗਿਆਂ ਇੱਕ ਮਿੰਟ ਦੀ ਦੇਰੀ ਹੁੰਦੀ ਸੀ ਤੇ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ ਕਿ ਇੱਕ ਮਿੰਟ ਵੀ ਦੇਰੀ ਕਿਉਂ ਹੋ ਗਈ, ਮੈਂ ਰਾਹ ਵਿੱਚ ਖਲੋਤੀ ਉਡੀਕਦੀ ਹਾਂ, ਮੇਰੇ ਸਿਰ ਦੇ ਸਾਈ ਤੇਰੇ ਤੋਂ ਬਗੈਰ ਮੇਰਾ ਕਾਹਦਾ ਸਹਾਰਾ। ਅੱਜ ਉਹੀ ਕਹਿੰਦੀ ਹੈ ਵੀ ਮੈਨੂੰ ਯਕੀਨ ਹੋ ਗਿਆ ਕਿ ਇਹ ਕਾਇਆ ਰਹਿ ਗਈ ਹੈ। ਹੁਣ ਇਹ ਪ੍ਰੇਤ ਦਾ ਮਤਲਬ ਤਨ ਤੋਂ ਪਰੇ ਹੋ ਗਿਆ, ਹੁਣ ਇਹਨੂੰ ਜਿੰਨਾ ਛੇਤੀ ਹੋ ਸਕਦਾ ਘਰ ਤੋਂ ਸ਼ਮਸ਼ਾਨ ਤੱਕ ਲੈ ਚੱਲੋ। ਸਾਹਿਬ ਕਹਿੰਦੇ ਆਹ ਤੇਰੀ ਜ਼ਿੰਦਗੀ ਦੀ ਸੱਚਾਈ ਹੈ, ਕਿਹਦੇ ਨਾਲ ਤੂੰ ਨੇ ਪਾ ਕੇ ਕਿਹਦੇ ਨਾਲ ਤੂੰ ਦੋਸਤੀ ਪਾ ਕੇ ਬੈਠਾ, ਜਿਹਦੇ ਨਾਲ ਨੇ ਪਾਉਣ ਆਇਆ ਤੂੰ ਉਹਦੇ ਨਾਲ ਨੇ ਪਾ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਕਿਹਦੇ ਨਾਲ ਆਪਾਂ ਦੋਸਤੀ ਪਾਵਾਂਗੇ? ਸਭ ਜਗ ਚੱਲਣ ਹਾਰਾ ਹੈ। ਇਸ ਲਈ ਨੇੜਤਾ ਨੂੰ ਬਿਆਨ ਕਰਦਿਆਂ ਆਖਿਆ ਹੁਣ ਇਸ ਤੋਂ ਵੱਧ ਨੇੜਤਾ ਕੀ ਹੋ ਸਕਦੀ ਹੈ ਵੀ ਘਰ ਦੀ ਇਸਤਰੀ ਵੀ ਯਕੀਨ ਕਰ ਲੈਂਦੀ ਹੈ ਵੀ ਹੰਸ ਉਡਾਰੀ ਮਾਰ ਗਿਆ, ਸਿਰਫ ਪਾਇਆ ਇਹ ਸਰੀਰ ਰਹਿ ਗਿਆ। ਉਹ ਵੀ ਕਹਿੰਦੀ ਹੈ ਪ੍ਰੇਤ ਇਹ ਤਨ ਤੋਂ ਪਰੇ ਹੋ ਗਿਆ, ਉਹ ਵੀ ਬਾਹਰ ਨੂੰ ਆ ਜਾਂਦੀ ਹੈ ਧਾਹਾਂ ਮਾਰਦੀ ਵੀ ਇਹਨੂੰ ਜਿੰਨਾ ਛੇਤੀ ਹੋਵੇ ਘਰ ਤੋਂ ਸ਼ਮਸ਼ਾਨ ਤੱਕ ਲੈ ਚੱਲੋ। ਸਾਹਿਬ ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ। ਆਹ ਗੱਲ ਹੇ ਪਿਆਰੇ ਮਿੱਤਰ ਮਨ ਕਰਕੇ ਤੂੰ ਇਹਨੂੰ ਜਾਣਨਾ ਕਰ। ਅਵਸਥਾ ਹੈ ਸੰਸਾਰ ਦੀ, ਜਗਤ ਦੀ, ਜਿਹਦੇ ਨਾਲ ਤੂੰ ਇੰਨਾ ਨੀਂਹ ਪਾ ਕੇ ਬੈਠਾ। ਦੇਖੋ ਗੁਰੂ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਖਾਤਰ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਆਪ ਉਹਦੇ ਦਿਨ ਆਉਣੇ ਆ, ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਚਮਕੌਰ ਸਾਹਿਬ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਸਰਹੰਦ ਤੱਕ ਦਾ ਸਫ਼ਰ ਭਾਵਨਾ ਨਾਲ ਕਰਾਂਗੇ। ਚੇਤੇ ਕਰਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਸਰਬੰਸ ਪਰਿਵਾਰ ਸਾਡੀ ਖਾਤਰ ਤੁਸੀਂ ਵਾਰ ਕੇ ਇੱਕੋ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ। ਤੇ ਅਸੀਂ ਕਿੰਨਾ ਕੁ ਗੁਰੂ ਨਾਲ ਨਹੀਂ ਕਰਦੇ ਹਾਂ, ਸਾਨੂੰ ਤੇ ਸਿਰ ਤੇ ਦਸਤਾਰ ਸਜਾਉਣੀ ਵੀ ਭਾਰੂ ਲੱਗਦੀ ਹੈ, ਸਾਨੂੰ ਤੇ ਹੱਥ ਵਿਚ ਗੁਰੂ ਸਾਹਿਬ ਜੀ ਦੇ ਦਿੱਤਾ ਹੋਇਆ ਕੜਾ ਵੀ ਹੱਥ ਵਿਚ ਪਾਉਣਾ ਭਾਰੂ ਲੱਗਦਾ ਹੈ। ਹਾਲਾਂਕਿ ਸੋਨੇ ਚਾਂਦੀ ਦੇ ਕੜੇ ਨਹੀਂ ਭਾਰੇ ਲੱਗਦੇ, ਜਿਹੜੇ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਕੜਾ ਉਹ ਵੀ ਭਾਰੂ ਲੱਗਦਾ। ਸਾਨੂੰ ਪੰਜ ਕਰਤਾਰ ਸਾਬਤ ਸੂਰਤ ਹੋਣਾ ਵੀ ਭਾਰੂ ਲੱਗਦਾ, ਪਰ ਗੁਰੂ ਸਾਹਿਬ ਨੇ ਇੰਨਾ ਨੀਂ ਸਾਡੇ ਨਾਲ ਕੀਤਾ, ਉਹਦੇ ਬੱਟੇ ਅਸੀਂ ਸਤਿਗੁਰੂ ਨਾਲ, ਗੁਰੂ ਦੀ ਸਿੱਖੀ ਨਾਲ, ਗੁਰੂ ਦੇ ਦਿੱਤੇ ਸਰੂਪ ਨਾਲ ਕਿੰਨਾ ਕੁ ਨਹੀਂ ਕਰਦੇ ਹਾਂ। ਇਹ ਤੇ ਸੰਸਾਰ ਦਾ ਵਿਵਹਾਰ ਹੈ। ਸਾਹਿਬ ਨੇ ਸਾਡੇ ਲਈ ਸਭ ਕੁਝ ਵਾਰਿਆ। ਇੱਕ ਦਿਨ ਦਾਸ ਨੇ ਜ਼ਿਕਰ ਕੀਤਾ ਸੀ ਕਿ ਉਸ ਵੇਲੇ ਗੁਰੂ ਸਾਹਿਬ ਨੇ ਮਾਣ ਨਾਲ ਕਿਹਾ ਸੀ, ਮਾਣ ਨਾਲ ਫਕਰ ਨਾਲ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ। ਅੱਜ ਗੁਰੂ ਸਾਹਿਬ ਹੈਰਾਨੀ ਨਾਲ ਕਹਿੰਦੇ ਹੋਣਗੇ, ਇਨ ਪੁੱਤਰਨ ਕੇ, ਆਹ ਜਿਹੜੇ ਸਿੱਖੀ ਸਰੂਪ ਤੋਂ ਵੀ ਮੁੱਖ ਮੋੜਦੇ ਆ, ਅੱਜ ਹੈਰਾਨੀ ਨਾਲ ਕਹਿੰਦੇ ਹੋਣਗੇ। ਖੈਰ ਸੰਸਾਰ ਦੇ ਵਿੱਚ ਮਾਰੇ ਕਹਿੰਦੇ ਇਹ ਬਿੱਦ ਜਿਹੜੀ ਇਸ ਜਗਤ ਦੇ ਵਿੱਚ ਇਹ ਵਿਵਹਾਰ ਬਣਿਆ ਹੈ ਜਿਹਦੇ ਨਾਲ ਤੂੰ ਇੰਨਾ ਨੀਂਹ ਲਾ ਕੇ ਬੈਠਾ ਹੈ।
ਅੰਤ ਵਾਰ ਨਾਨਕ ਬਿਨ ਹਰ ਜੀ ਕੋਈ ਕਾਮ ਨਾ ਆਏ।
ਮੁਕਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅੰਤ ਵਾਰ ਅਖੀਰਲੇ ਸਮੇਂ ਨਾਨਕ ਗੁਰੂ ਸਾਹਿਬ ਜੀ ਬਿਨ ਹਰ ਜੀ ਹਰੀ ਦੇ ਨਾਮ ਤੋਂ ਬਿਨਾਂ ਤੇਰੇ ਕਿਸੇ ਨੇ ਕੰਮ ਨਹੀਂ ਆਉਣਾ। ਇਹ ਸਭ ਇੱਥੇ ਧਰਿਆ ਧਰਾਇਆ ਰਹਿ ਜਾਣਾ, ਇਹ ਧਨ ਪਦਾਰਥ ਜਿੰਨੇ ਵੀ ਸੰਬੰਧ ਸਭ ਇੱਥੇ ਰਹਿ ਜਾਣੇ ਆ, ਔੜਕ ਤੱਕ ਜੇ ਨਿਭਣਾ ਹੈ ਤੇ ਕੇਵਲ ਪਰਮੇਸ਼ਵਰ ਦੇ ਨਾਮ ਨੇ ਨਿਭਣਾ। ਤੂੰ ਉਹਦੇ ਨਾਮ ਦੀ ਟੇਕ, ਉਹਦੇ ਨਾਮ ਦਾ ਆਸਰਾ ਲੈ। ਜਿਹੜਾ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਕੋਸਾ। ਜਿੱਥੇ ਮਾਤ ਪਿਤਾ ਸੁੱਤ ਭਾਈ ਕਿਸੇ ਨੇ ਨਾਲ ਨਹੀਂ ਤੁਰਨਾ ਕੰਮ ਆਉਣਾ, ਉੱਥੇ ਫਿਰ ਇਹ ਪਰਮੇਸ਼ਵਰ ਦੇ ਸੱਚੇ ਨਾਮ ਨੇ ਕੰਮ ਆਉਣਾ। ਸਾਨੂੰ ਸਮਝਾਉਣਾ ਕੀ ਚਾਹੁੰਦੇ ਆ? ਸਾਹਿਬ ਕਹਿੰਦੇ ਤੂੰ ਦੁਨੀਆਂ ਵਿੱਚ ਰਹਿ, ਸੰਸਾਰ ਵਿੱਚ ਰਹਿ, ਪਰਿਵਾਰ ਵਿੱਚ ਰਹਿ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਿਆਂ ਨਾਲ ਰਿਸ਼ਤਾ ਤੋੜ ਲੈਣਾ। ਤੂੰ ਧੀਆਂ ਪੁੱਤਰ ਪਰਿਵਾਰ ਵਿੱਚ ਰਹਿ, ਤੂੰ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ, ਇਹ ਪਾਈਏ ਤੂੰ ਜੋਗ ਦੀ ਜੁਗਤ ਨੂੰ ਸਮਝ। ਰਹਿ ਸੰਸਾਰ ਵਿੱਚ, ਪਰਿਵਾਰ ਵਿੱਚ, ਧੀਆਂ ਪੁੱਤਰਾਂ ਵਿੱਚ ਰਹਿ, ਪਰ ਆਪਣਾ ਚਿੱਤ ਨਿਰੰਕਾਰ ਨਾਲ ਜੋੜ ਕੇ ਰੱਖ। ਤੇਰੀ ਸੁਰਤ ਨਿਰੰਕਾਰ ਨਾਲ ਜੁੜੀ ਹੋਣੀ ਚਾਹੀਦੀ ਹੈ, ਕਿਉਂਕਿ ਔੜਕ ਵੇਲੇ ਅਖੀਰ ਵੇਲੇ ਪਰਮੇਸ਼ਵਰ ਦੇ ਨਾਮ ਤੋਂ ਸਿਵਾ ਤੇਰੇ ਹੋਰ ਕਿਸੇ ਨੇ ਕੰਮ ਨਹੀਂ ਆਉਣਾ ਹੈ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਵੀ ਜੇ ਨਾਮ ਤੋਂ ਬਿਨਾਂ ਕੰਮ ਨਹੀਂ ਆਉਣਾ ਤੇ ਫਿਰ ਖੈਰ ਸਾਨੂੰ ਨਾਮ ਦੀ ਮੰਗਣੀ ਚਾਹੀਦੀ ਹੈ। ਫਿਰ ਸਾਨੂੰ ਅਰਦਾਸ ਵੀ ਇਹੀ ਕਰਦੇ ਰਹਿਣਾ ਚਾਹੀਦਾ, ਦਾਤਿਆ ਤੇਰੇ ਦਰ ਤੇ ਮੰਗਤੇ ਬਣ ਕੇ ਆਏ ਆ, ਹਮ ਭੀਖਤ ਪੈ ਥਾਰੀ ਤੇਰੇ, ਤੂੰ ਨਿਜ ਪਤ ਹੈ ਦਾਦਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਜੇ ਸਮਝ ਆ ਗਈ ਤਾਂ ਮਨ ਅੰਦਰ ਹਰ ਵੇਲੇ ਇਹ ਪੁਕਾਰ ਕਰੇਗਾ ਕਿ ਦਾਤਿਆ ਤੇਰੇ ਤੋਂ ਬਿਨਾਂ ਮੈਂ ਕੀ ਮੰਗਾਂ। ਦੁਨੀਆਂ ਦੇ ਸੁੱਖ ਮੰਗਦਾ ਸੀ ਪਰ ਦੁਨੀਆਂ ਸੁੱਖ ਵੇਲੇ ਨਾਲ ਹੁੰਦੀ ਹੈ, ਦੁੱਖ ਵੇਲੇ ਸਾਥ ਛੱਡ ਜਾਂਦੀ ਹੈ। ਇਸ ਲਈ ਵਾਹਿਗੁਰੂ ਜੀ ਜਾਚਕ ਮੰਗੈ ਦਾਨ ਦੇ ਪਿਆਰਿਆ, ਮੈਂ ਜਾਚਕ ਬਣ ਕੇ ਤੇਰੇ ਦਰ ਤੇ ਆਇਆ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਤੋਂ ਦੁੱਖ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ। ਜਿੱਥੇ ਆਪ ਜੀ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਮੁੱਖ ਵਾਕ ਪਾਵਨ ਹੁਕਮ ਦੀ ਦਾਤ ਬਖਸ਼ੀ ਤੇ ਉਹਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਵਾਈ ਹੈ। ਆਪਣੀ ਸੁਰਤ ਨੂੰ ਇਸ ਅਸਥਾਨ ਤੇ ਜੋ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਚੱਲ ਰਹੀ ਹੈ ਉਹਦੇ ਨਾਲ ਸੁਰਤ ਨੂੰ ਜੋੜਨ ਤੋਂ ਪਹਿਲਾਂ ਕੁਝ ਕੁ ਸਮਾਂ ਆਪਾਂ ਅੱਜ ਦੇ ਦਿਨ ਨੂੰ ਵੀ ਵਾਚ ਲਈਏ। ਅੱਜ 1 ਨਵੰਬਰ ਹੈ ਔਰ ਪੰਜਾਬੀ ਸੂਬਾ ਦਿਵਸ ਹੈ। 1 ਨਵੰਬਰ 1966 ਨੂੰ ਇਹ ਸੂਬਾ ਜਿਹੜਾ ਸੀ ਇਹ ਪੰਜਾਬੀ ਐਲਾਨਿਆ ਗਿਆ, ਪਰ ਐਵੇਂ ਨਹੀਂ ਐਲਾਨਿਆ ਗਿਆ, ਇਹਦੇ ਵਾਸਤੇ ਬਹੁਤ ਵੱਡਾ ਸੰਘਰਸ਼ ਕਰਨਾ ਪਿਆ। ਇੰਨਾ ਵੱਡਾ ਸੰਘਰਸ਼ ਕਰਨ ਤੋਂ ਬਾਅਦ ਅੱਜ ਵੀ ਅਸੀਂ ਜਿਸ ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ, ਕਮ ਸੇ ਕਮ ਆਪਣੇ ਮੁੱਖ ਤੇ ਪੰਜਾਬੀ ਤਾਂ ਰੱਖਿਆ ਕਰੀਏ, ਆਪਣੇ ਘਰ ਵਿਚ ਤਾਂ ਪੰਜਾਬੀ ਵਰਤ ਲਿਆ ਕਰੀਏ, ਕਿਉਂਕਿ ਅੱਜ ਜਿਸ ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ ਸੱਚ ਜਾਣੀਓ ਸਾਡੇ ਮੁੱਖ ਤੇ ਵੀ ਪੰਜਾਬੀ ਬੋਲ ਨਹੀਂ ਰਹੇ ਤੇ ਸਾਡੇ ਘਰਾਂ ਦੇ ਵਿਚ ਵੀ ਨਹੀਂ। ਅਸੀਂ ਬੱਚਿਆਂ ਨਾਲ ਆਪ ਹੀ ਹਿੰਦੀ ਸ਼ਬਦ ਵਰਤਦੇ ਹਾਂ ਤੇ ਅੱਗੇ ਬੱਚਾ ਵੀ ਹਿੰਦੀ ਚ ਹੀ ਬੋਲਦਾ। ਪਰ ਇਹਦੇ ਵਾਸਤੇ ਸੰਘਰਸ਼ ਕਿੰਨਾ ਹੋਇਆ, ਜਦੋਂ 1947 ਨੂੰ ਇਹ ਭਾਰਤ ਆਜ਼ਾਦ ਹੁੰਦਾ ਤੇ ਆਪ ਜੀ ਨੂੰ ਪਤਾ ਸਭ ਤੋਂ ਵੱਧ ਕੁਰਬਾਨੀ, ਸਭ ਤੋਂ ਵੱਧ ਜੇ ਸੰਘਰਸ਼ ਕਿਸੇ ਨੇ ਕੀਤਾ ਤੇ ਗੁਰੂ ਤੇ ਸਿੱਖਾਂ ਨੇ ਕੀਤਾ, ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਉਸ ਵੇਲੇ ਜਿਹੜੇ ਇਹ ਭਾਰਤੀ ਸਰਕਾਰ ਦੇ ਜਿਹੜੇ ਅਹੁਦਿਆਂ ਤੇ ਬੈਠਣ ਵਾਲੇ ਮੰਤਰੀ ਨੇ ਇਹ ਵਾਅਦਾ ਕਰਦੇ ਨੇ ਕਿ ਤੁਹਾਨੂੰ ਇੱਕ ਵੱਖਰਾ ਜਿਹੜਾ ਉਹ ਸੂਬਾ ਦੇ ਦਿੱਤਾ ਜਾਏਗਾ, ਪਰ ਜਦੋਂ ਸਮਾਂ ਆਉਂਦਾ ਤੇ ਫਿਰ ਬਾਕੀ ਸਾਰੀ ਵੰਡ ਹੋ ਜਾਂਦੀ ਹੈ, ਪਰ ਗੁਰੂ ਤੇ ਸਿੱਖਾਂ ਨੂੰ ਅਲੱਗ ਕੀਤਾ ਜਾਂਦਾ, ਜਿਹਦੇ ਕਰਕੇ ਫਿਰ ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸੰਤ ਸਿੰਘ ਵਰਗੇ ਇਹ ਮੋਰਚਾ ਆਰੰਭਦੇ ਨੇ ਪੰਜਾਬੀ ਸੂਬਾ ਜਿਹੜਾ ਇਹਨੂੰ ਬਣਾਉਣ ਵਾਸਤੇ। ਫਿਰ ਦੇਖੋ ਹੋਇਆ ਕਿ ਹਿਮਾਚਲ ਤੱਕ ਜਿਹੜਾ ਇਹ ਪੰਜਾਬੀ ਸੂਬਾ ਬਣਦਾ, ਚੰਡੀਗੜ੍ਹ ਤੱਕ, ਪਰ ਸਮਾਂ ਆਉਂਦਾ ਤੇ ਪੰਜਾਬ ਨਾਲੋਂ ਹਿਮਾਚਲ ਨੂੰ ਵੀ ਵੱਖ ਕੀਤਾ, ਸਮਾਂ ਆਇਆ ਤੇ ਚੰਡੀਗੜ੍ਹ ਨੂੰ ਵੀ ਪੰਜਾਬ ਤੋਂ ਵੱਖ ਕੀਤਾ। ਸਾਨੂੰ ਸੀਮਿਤ ਜਾ ਕਰਕੇ ਰੱਖ ਦਿੱਤਾ, ਉਹ ਭੁੱਲ ਗਏ। ਇਹ ਵੀ ਅੱਜ ਦਾ ਸ਼ਬਦ ਟੁੱਕਦਾ, ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁੱਖ ਸਿਉ ਹੀ ਜਗ ਪਾਦਿਓ ਕੋ ਕਾਬੂ ਕੋ। ਜਦੋਂ ਆਜ਼ਾਦੀ ਲੈਣੀ ਸੀ ਉਦੋਂ ਗੁਰੂ ਤੇ ਸਿੱਖਾਂ ਨੇ ਅੱਗੇ ਹੋ ਕੇ ਸੰਘਰਸ਼ ਕੀਤਾ, ਕੁਰਬਾਨੀਆਂ ਦਿੱਤੀਆਂ, ਤੇ ਜਦੋਂ ਇਹ ਸੁੱਖ ਮੰਨਣਾ ਸੀ ਆਜ਼ਾਦੀ ਦਾ ਤੇ ਉਦੋਂ ਫਿਰ ਆਪਣੀ ਆਪਣੀ ਵੰਡ ਕਰਕੇ ਬੈਠ ਗਏ। ਫਿਰ ਇਹ ਸੰਘਰਸ਼ ਜਿਹੜਾ ਸੀ ਇਹ ਸ਼ੁਰੂ ਹੁੰਦਾ ਔਰ ਇਹ ਸੰਘਰਸ਼ ਚੱਲਦਾ ਰਿਹਾ 1955 ਵਿਚ, 53-52 ਵਿਚ, ਫਿਰ 1960 ਦੇ ਵਿਚ ਜਾ ਕੇ ਜਦੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਜਿੱਤ ਹੁੰਦੀ ਹੈ, ਫਿਰ ਇਹ ਸੰਘਰਸ਼ 61 ਵਿਚ ਚੱਲਿਆ। 66 ਤੱਕ ਬੜੀਆਂ ਗ੍ਰਿਫਤਾਰੀਆਂ ਵੀ ਹੋਈਆਂ, 66 ਤੱਕ ਬੜਾ ਵੱਡਾ ਸੰਘਰਸ਼ ਵੀ ਜਿਹੜਾ ਸੀ ਉਹ ਕੀਤਾ ਗਿਆ। ਫਿਰ ਇਕ ਦਿਨ, ਅੱਜ ਦੇ ਦਿਨ 1 ਨਵੰਬਰ 1966 ਇਹ ਪੰਜਾਬੀ ਸੂਬਾ ਜਿਹੜਾ ਸੀ ਇਹਦਾ ਐਲਾਨ ਜਿਹੜਾ ਉਹ ਕੀਤਾ ਗਿਆ। ਪਰ ਸਾਡਾ ਫਰਜ਼ ਬਣਦਾ ਕਿ ਜੇ ਅਸੀਂ ਇੰਨੇ ਵੱਡੇ ਸੰਘਰਸ਼ ਦੇ ਬਾਅਦ ਇਸ ਪੰਜਾਬੀ ਸੂਬਾ ਹਾਸਲ ਕੀਤਾ ਤੇ ਸਾਨੂੰ ਆਪਣੇ ਘਰ ਦੇ ਵਿਚ ਪੰਜਾਬੀ ਰੱਖਣੀ ਪਏਗੀ, ਸਾਨੂੰ ਪੰਜਾਬੀਆਂ ਵਾਲਾ ਜੀਵਨ ਜਿਉਣਾ ਪਏਗਾ, ਸਾਨੂੰ ਆਪਣਾ ਕਲਚਰ ਸੰਭਾਲ ਕੇ ਰੱਖਣਾ ਪਏਗਾ। ਜੋ ਸਾਡਾ ਪਹਿਰਾਵਾ ਹੈ, ਜੋ ਸਾਡੀ ਬੋਲੀ ਹੈ, ਇਹ ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਅਸੀਂ ਆਪਣੀ ਮਾਂ ਨੂੰ ਛੱਡ ਕੇ ਤੇ ਦੂਸਰਿਆਂ ਦੀਆਂ ਬੋਲੀਆਂ ਮਗਰ ਭੱਜਦੀਆਂ, ਠੀਕ ਹੈ ਬੋਲੀਆਂ ਸਾਰੀਆਂ ਆਉਣੀਆਂ ਚਾਹੀਦੀਆਂ, ਭਾਸ਼ਾਵਾਂ ਵੱਧ ਤੋਂ ਵੱਧ ਸਿੱਖੋ, ਪਰ ਇਹ ਨਹੀਂ ਕਿ ਬਾਹਰ ਦੀਆਂ ਭਾਸ਼ਾਵਾਂ ਸਿੱਖ ਕੇ ਆਪਣੀ ਬੋਲੀ ਬੋਲਣੀ ਛੱਡ ਦਿਓ, ਨਹੀਂ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਵਿਚ ਕਿੰਨੀਆਂ ਭਾਸ਼ਾਵਾਂ ਨੇ, ਪਰ ਸਾਰੀਆਂ ਭਾਸ਼ਾਵਾਂ ਨੂੰ ਗੁਰਮੁਖੀ ਅੱਖਰ ਵਿਚ ਬਦਲ ਕੇ ਸਤਿਗੁਰੂ ਨੇ ਸਾਨੂੰ ਇਹ ਸਭ ਤੋਂ ਵੱਡੀ ਦਾਤ ਦਿੱਤੀ ਹੈ। ਸਤਿਗੁਰੂ ਮਿਹਰ ਕਰਨ ਜੋ ਇਸ ਅਸਥਾਨ ਤੇ ਸਿੱਧ ਗੋਸ਼ਟ ਸਿੱਧਾਂ ਨਾਲ ਜਿਹੜੀ ਗੋਸ਼ਟੀ ਹੋਈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋ ਵਾਰਤਾਲਾਪ ਹੋਈ ਜਿਹਦੇ ਵਿਚ ਸਵਾਲ ਕੀਤੇ ਗਏ ਜੋਗੀਆਂ ਵੱਲੋਂ ਤੇ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੇ ਹੋਇਆ। ਰਾਮਕਲੀ ਰਾਗ ਹੈ ਔਰ 938 ਅੰਗ ਦੇ ਉੱਪਰ ਜਿਹੜੀ ਵਿਚਾਰ ਚੱਲ ਰਹੀ ਹੈ, ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੋ ਜੀ। ਮਾਤੂ ਬਾਤੂ ਰਹੇ ਮੇਰਾ ਲੇ ਰੂਹ
ਰੂਪ ਬੀਰਕ ਉਬਿਆਲੇ।
ਇਹ ਸਵਾਲ ਲੋਹਰੀਪਾ ਨਾਮ ਦਾ ਇੱਕ ਜੋਗੀ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਵਾਲ ਕਰਦਿਆਂ ਆਪਣੇ ਯੋਗ ਮਤ ਵਿੱਚ ਲਿਆਉਣਾ ਚਾਹੁੰਦਾ। ਇੱਥੇ ਇੱਕ ਬੇਨਤੀ ਕਰਕੇ ਚੱਲਾਂ, ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨੂੰ ਸਮਝਾਇਆ ਪਰ ਸਾਨੂੰ ਵੀ ਜੋਗੀ ਬਣਾਇਆ। ਉਹ ਜਿਹੜੇ ਗੋਰਖ ਮਤ ਵਾਲੇ ਨੇ ਉਹਨਾਂ ਨੂੰ ਸਮਝਾਉਂਦੇ ਆ ਵੀ ਆਹ ਤੁਹਾਡਾ ਮਤ ਠੀਕ ਨਹੀਂ, ਇਹ ਯੋਗ ਮਤ ਤੁਹਾਡਾ ਰਸਤਾ ਗਲਤ ਹੈ, ਪਰ ਸਾਨੂੰ ਮਹਾਰਾਜ ਜੋਗੀ ਬਣਾਉਂਦੇ ਆ। ਫਰਕ ਕੀ ਹੈ? ਸਾਹਿਬ ਨੇ ਕਿਹਾ ਉਹ ਤਨ ਦੇ ਜੋਗੀ ਨੇ ਗੁਰੂ ਕੇ ਪਿਆਰਿਓ, ਮੈਂ ਤੁਹਾਨੂੰ ਮਨ ਦਾ ਜੋਗੀ ਬਣਾਉਣਾ। ਤੁਸੀਂ ਤਨ ਦਾ ਜੋਗੀ ਨਹੀਂ, ਜੋਗੀ ਦਾ ਅਰਥ ਹੁੰਦਾ ਜੁੜਨਾ। ਹੁਣ ਤਨ ਕਰਕੇ ਅਸੀਂ ਬਾਹਰੋਂ ਜੁੜੇ ਹਾਂ ਪਰ ਮਨ ਕਿਤੇ ਹੋਰ ਜੁੜਿਆ ਹੋਵੇ, ਇਹਨੂੰ ਜੋਗੀ ਨਹੀਂ ਕਹਿੰਦੇ। ਜੋਗੀ ਹੈ ਜਿਹਦੀ ਅੰਦਰ ਸੁਰਤ ਨਿਰੰਕਾਰ ਨਾਲ ਜੁੜ ਗਈ। ਗੁਰੂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਵੀ ਜੋਗੀਆਂ ਨਾਲ ਵਾਰਤਾਲਾਪ ਦਾ ਜ਼ਿਕਰ ਆਉਂਦਾ। ਸਾਹਿਬ ਨੇ ਆਖਿਆ ਮੈਂ ਵੀ ਜੋਗੀ ਹਾਂ, ਤੁਸੀਂ ਵੀ ਜੋਗੀ ਹੋ? ਕਹਿੰਦੇ ਅਸੀਂ ਵੀ ਜੋਗੀ ਹਾਂ, ਤੁਸੀਂ ਕਿੱਥੋਂ ਦੇ ਲੱਗਦੇ ਹੋ? ਨਾ ਤੁਹਾਡੇ ਕੰਨਾਂ ਚ ਮੁੰਦਰਾਂ, ਨਾ ਤੁਹਾਡੇ ਕੰਨ ਤੇ ਭਭੂਤੀ ਆ, ਨਾ ਸਾਡੇ ਵਾਂਗੂ ਤੁਸੀਂ ਗੋਦੜੀ ਪਾਈ ਹੋਈ ਆ, ਤੁਸੀਂ ਜੋਗੀ ਲੱਗਦੇ ਹੀ ਨਹੀਂ। ਮਹਾਰਾਜ ਕਹਿੰਦੇ ਫਰਕ ਇਹੀ ਹੈ ਕਿ ਤੁਸੀਂ ਤਨ ਦੇ ਜੋਗੀ ਹੋ ਤੇ ਮੈਂ ਮਨ ਦਾ ਜੋਗੀ ਹਾਂ। ਕਹਿੰਦੇ ਇਹ ਕਿਵੇਂ? ਸਾਹਿਬ ਕਹਿੰਦੇ ਮੁੰਦਾ ਸੰਤੋ ਸਰਮ ਪਦ ਝੋਲੀ ਧਿਆਨ ਕੀ ਕਰੈ ਪੈਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ। ਸਾਹਿਬ ਕਹਿੰਦੇ ਆ ਹੈ ਮੇਰਾ ਯੋਗ ਮਤ। ਅੱਜ ਜਦੋਂ ਸਵਾਲ ਕੀਤਾ ਲੋਹਾਰੀਪਾ ਨੇ, ਕਹਿੰਦੇ ਹਾਟੀ ਹੱਟ ਘਰ ਬਾਰ, ਬਾਟੀ ਬਾਟ, ਬਾਟ ਕਹਿੰਦੇ ਰਸਤਾ ਜਿਹੜਾ ਗ੍ਰਸਤੀਆਂ ਵਾਲਾ ਰਸਤਾ ਹੈ, ਰਹੇ ਨਿਰਾਲੇ ਅਸੀਂ ਇਹਨਾਂ ਤੋਂ ਨਿਰਾਲੇ ਹੋ ਕੇ ਰਹਿੰਦੇ ਹਾਂ। ਰੂਖ ਗੁਰਖ ਉਦਿਆਨੇ ਉਦਿਆਨ ਜੰਗਲ ਵਿੱਚ ਰਹਿੰਦੇ ਹਾਂ, ਔਰ ਉੱਥੋਂ ਦੇ ਜਿਹੜੇ ਰੁੱਖ ਦੇ ਕਹਿਣ ਲੱਗੇ ਨੇ ਫਲ ਫੁੱਲ ਨੇ ਉਹਨਾਂ ਨਾਲ ਸਾਡੀ ਸਾਂਝ ਹੈ। ਰੂਖ ਰੂਖ ਮੰਨੇ ਰੁੱਖ ਦੇ ਹੇਠਾਂ, ਬਿਰਖ ਦਰਖਤ ਦੇ ਹੇਠਾਂ ਉਦਿਆਨ ਦੇ ਵਿੱਚ ਅਸੀਂ ਰਹਿੰਦੇ ਹਾਂ। ਸਾਨੂੰ ਜਿਹੜਾ ਸਾਡਾ ਜੋਗੀ ਹੈ ਨਾ, ਸਭ ਤੋਂ ਵੱਡਾ ਗੋਰਖ ਨਾਥ ਜਿਹੜਾ ਸਾਡਾ ਗੁਰੂ ਹੈ, ਉਹ ਸਾਨੂੰ ਇਹ ਗਿਆਨ ਦਿੰਦਾ। ਉਹ ਯੋਗ ਮਤ ਦੇ ਅਨੁਸਾਰ ਸਾਨੂੰ ਇਹ ਗਿਆਨ ਦਿੰਦਾ ਹੈ ਕਿ ਜੇ ਤੁਸੀਂ ਜੋਗੀ ਬਣਨਾ ਤੁਹਾਨੂੰ ਗ੍ਰਸਤੀ ਵਾਲਾ ਰਸਤਾ ਛੱਡਣਾ ਪੈਣਾ, ਤੁਹਾਨੂੰ ਗ੍ਰਸਤ ਤਿਆਗਣਾ ਪੈਣਾ, ਪਰਿਵਾਰ ਤਿਆਗਣਾ ਪੈਣਾ, ਔਰ ਤੁਸੀਂ ਰੁੱਖ ਹੇਠਾਂ ਰਹਿ ਕੇ ਆਪਣੇ ਜੀਵਨ ਦਾ ਸਮਾਂ ਬਿਤਾਉਣਾ। ਔਰ ਉੱਥੇ ਦਾ ਕੀ ਹੈ? ਕੰਧ ਮੂਲ ਭਾਵ ਕਿ ਉਹ ਜਿਹੜੇ ਫਲ ਫਰੂਟ ਔਰ ਜਿਹੜਾ ਉੱਥੋਂ ਦੀਆਂ ਸਬਜ਼ੀਆਂ ਵਗੈਰਾ ਇੱਕ ਆਦਤ ਜਿਹੜੀਆਂ ਨੇ ਖਾਣੀਆਂ ਨੇ, ਇਹ ਸਾਨੂੰ ਜਿਹੜਾ ਗਿਆਨ ਸਾਡੇ ਯੋਗ ਮਤ ਵਿੱਚ ਸਾਨੂੰ ਦਿੱਤਾ ਗਿਆ ਹੈ। ਮੂਰਖ ਨਾਈਐ ਸੁਖ ਫਲ ਪਾਈਐ ਮਾਲ ਨਾ ਲਾਗੈ ਕਾਲੂ। ਤੁਸੀਂ ਬਾਹਰ ਦੇ ਤੀਰਥਾਂ ਤੇ ਨਹਾਓਗੇ ਤੁਹਾਨੂੰ ਸੁੱਖ ਫਲ ਮਿਲੇਗਾ, ਔਰ ਤੁਹਾਨੂੰ ਰੱਤੀ ਭਰ ਵੀ ਮੈਲ ਤੁਹਾਡੇ ਅੰਦਰ ਨਹੀਂ ਤੁਹਾਨੂੰ ਲੱਗੇਗੀ, ਵਿਕਾਰਾਂ ਦੀ ਮੱਲ ਤੁਹਾਨੂੰ ਨਹੀਂ ਲੱਗੇਗੀ। ਧਿਆਨ ਰੱਖਿਓ, ਜਿਹੜਾ ਗੁਰੂ ਸਾਹਿਬ ਨੇ ਜੋਗੀ ਮਨ ਦਾ ਬਣਾਇਆ ਉੱਥੇ ਬਾਹਰ ਦੇ ਤੀਰਥ ਨਹੀਂ ਅੰਦਰ ਦੇ ਤੀਰਥ ਦੀ ਗੱਲ ਕੀਤੀ ਆ। ਸਾਹਿਬ ਕਹਿੰਦੇ ਤੂੰ ਤੀਰਥ ਤੇ ਨਹਾਉਣਾ ਹੈ, ਤੈਨੂੰ ਮੈਂ ਮਨਾ ਨਹੀਂ ਕਰਦਾ ਵੀ ਤੂੰ ਨਾ ਨਹਾ, ਤੈਨੂੰ ਵੀ ਜੋਗੀ। ਆਪਾਂ ਜਿੰਨੇ ਬੈਠੇ ਹਾਂ ਸਭਨਾਂ ਨੂੰ ਮਹਾਰਾਜ ਕਹਿੰਦੇ ਜੋਗੀ ਬਣਾਓ, ਪਰ ਤੁਸੀਂ ਇਹਨਾਂ ਵਾਂਗ ਤੀਰਥ ਨਹੀਂ, ਜਿਹੜਾ ਤੁਹਾਨੂੰ ਤੀਰਥ ਕਿਹਾ ਹੈ ਤੁਸੀਂ ਉੱਥੇ ਆ ਕੇ ਨਹਾਓਗੇ, ਤੁਹਾਡੀ ਮੱਲ ਉਤਰ ਜਾਏਗੀ। ਉਹ ਕਿਹੜਾ ਤੀਰਥ ਹੈ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸੀਂ ਨਾਮ ਦੇ ਤੀਰਥ ਤੇ ਨਹਾਉਣਾ। ਹੁਣ ਪੁੱਛਿਆ ਵੀ ਪਾਣੀ ਨਾਲ ਤਾਂ ਤਨ ਕਰਕੇ ਨਹਾਇਆ ਜਾਂਦਾ, ਪਰ ਬਾਣੀ ਨਾਲ ਅਸੀਂ ਕਿਵੇਂ ਨਹਾਈਏ? ਸਾਹਿਬ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਜਦੋਂ ਤੂੰ ਨਾਮ ਦੇ ਤੀਰਥ ਤੇ ਆ ਕੇ ਇਸ਼ਨਾਨ, ਇਸ਼ਨਾਨ ਦਾ ਮਤਲਬ ਸਿਮਰ ਪ੍ਰਭ ਆਪਣਾ, ਆਪਣੇ ਪ੍ਰਭੂ ਦੇ ਨਾਮ ਨੂੰ ਜਦੋਂ ਸਿਮਰੇਗਾ ਤਾਂ ਤੇਰੇ ਅੰਦਰ ਸਾਰੀ ਮੱਲ ਉਤਰ ਜਾਏਗੀ, ਤੂੰ ਅਰੋਗ ਹੋ ਜਾਏਗਾ। ਜਾਂ ਅੰਮ੍ਰਿਤ ਬਾਣੀ ਚ ਬਚਨ ਪੜਦੇ ਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਕਿਸ਼ਨਾਨਾ ਗੁਰਪੂਰੇ ਕਿੰਨੇ ਦਾਨਾ ਆ ਪੂਰੇ ਗੁਰੂ ਨੇ ਸਾਨੂੰ ਜਿਹੜਾ ਤੀਰਥ ਦਿੱਤਾ ਨਾ ਜਦੋਂ ਮਨ ਕਰਕੇ ਨਹਾਵਾਂਗੇ ਫਿਰ ਮੈਲ ਨਹੀਂ ਲੱਗੇਗੀ ਪਰ ਇਹ ਲਹਰੀਪਾ ਕਹਿੰਦਾ ਵੀ ਨਾਨਕ ਜੀ ਸਾਨੂੰ ਜਿਹੜੀ ਯੋਗ ਮੱਤ ਮਿਲੀ ਹੈ ਉਹਦੇ ਵਿੱਚ ਤੀਰਥ ਵਿੱਚ ਨਹਾਉਣਾ ਔਰ ਇਹਦੇ ਨਾਲ ਕਹਿੰਦੇ ਆ ਮਲ ਨਹੀਂ ਲੱਗਦੀ ਹੈ ਗੁਰਖ ਪੂਤ ਪੂਤ ਮੈਨੇ ਚੇਲਾ ਗੁਰਖ ਦਾ ਇਹ ਚੇਲਾ ਲੋਹਰੀਪਾ ਜਿਹੜਾ ਉਹ ਬੋਲਦਾ ਕਿ ਸਾਨੂੰ ਯੋਗ ਦੀ ਜੁਗਤ ਇਸ ਤਰ੍ਹਾਂ ਦਿੱਤੀ ਗਈ ਹੈ ਸਾਹਿਬ ਮਹਾਰਾਜ ਜੀ ਜਵਾਬ ਦਿੰਦੇ ਆ ਸਾਹਿਬ ਜੀ ਕਹਿੰਦੇ ਤੁਸੀਂ ਆਖਿਆ ਸੀ ਹਾਟੀ ਵਾਟੀ ਰਹੇ ਨਿਰਾਲੇ ਤੁਸੀਂ ਆ ਘਰ ਗ੍ਰਸਤ ਤੋਂ ਨਿਰਾਲੇ ਹੋ ਕੇ ਰਹਿੰਦੇ ਹੋ ਇਸ ਰਾਹ ਤੋਂ ਪਰ ਸਾਹਿਬ ਕਹਿੰਦੇ ਕੀ ਫਾਇਦਾ ਉਹ ਘਰ ਵਿੱਚ ਰਹੋ ਗ੍ਰਸਤ ਵਿੱਚ ਪਰਿਵਾਰ ਵਿੱਚ ਰਹੋ ਤੁਸੀਂ ਪਰ ਇਹ ਹੈ ਵੀ ਤੁਹਾਨੂੰ ਮਾਇਆ ਵੀ ਨੀਂਦ ਨਹੀਂ ਆਉਣੀ ਚਾਹੀਦੀ ਹਾਂ ਜੇ ਤੁਸੀਂ ਘਰ ਬਾਰ ਛੱਡ ਕੇ ਕਿਸੇ ਰੁੱਖ ਹੇਠਾਂ ਕਿਸੇ ਪਹਾੜ ਦੀ ਚੋਟੀ ਤੇ ਬੈਠ ਗਏ ਹੋ ਜੇ ਅੰਦਰੋਂ ਮਨ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਫਿਰ ਤੁਹਾਡੇ ਰੁੱਖ ਹੇਠਾਂ ਬੈਠਣ ਦਾ ਕੀ ਫਾਇਦਾ ਜੇ ਮਨ ਅੰਦਰ ਤੁਹਾਡਾ ਵਿਕਾਰਾਂ ਦੀ ਨੀਂਦ ਚ ਸੁੱਤਾ ਪਿਆ ਤੇ ਪਹਾੜ ਦੀ ਚੋਟੀ ਤੇ ਬਾਹਰ ਕੰਨਾਂ ਚ ਮੁੰਦਰਾਂ ਪਾਉਣ ਦਾ ਕੀ ਫਾਇਦਾ ਹਾਂ ਤੁਸੀਂ ਰਹੋ ਘਰ ਬਾਰ ਵਿੱਚ ਪਰ ਤੁਹਾਨੂੰ ਮਾਇਆ ਵੀ ਨੀਂਦ ਨਾ ਆਵੇ ਜੀ
ਮਨ ਨਾਨਕ ਭੂਖ ਨਾ ਜਾਈ
ਸਭ ਕਹਿੰਦੇ ਪਰ ਤੁਹਾਡਾ ਚਿੱਤ ਤਾਂ ਪਰਾਏ ਘਰ ਵੱਲ ਨੂੰ ਡੋਲਦਾ ਪਿਆ ਤੁਸੀਂ ਇਹ ਅਵਸਥਾ ਬਣਾਓ ਵੀ ਨਾਮ ਦੇ ਨਾਲ ਜੁੜ ਜਾਓ ਕਿਉਂਕਿ ਜਦੋਂ ਨਾਮ ਨਾਲ ਤੁਹਾਡਾ ਮਨ ਜੁੜ ਜਾਏਗਾ ਨਾ ਫਿਰ ਇਹ ਡੋਲੇਗਾ ਨਹੀਂ ਹੁਣ ਤੁਸੀਂ ਬਾਹਰੋਂ ਕੰਧ ਮੂਲ ਖਾ ਕੇ ਵੀ ਮਨ ਦੀ ਤ੍ਰਿਸ਼ਨਾ ਨਹੀਂ ਅੰਦਰੋਂ ਮੁੱਕਦੀ ਪਈ ਉਹ ਭੁੱਖ ਲੱਗੀ ਰਹਿੰਦੀ ਹੈ ਪਰ ਜਦੋਂ ਤੁਸੀਂ ਨਾਮ ਦੀ ਟੇਕ ਲਓਗੇ ਤੁਹਾਡਾ ਮਨ ਸਬਰ ਸੰਤੋਖੀ ਹੋ ਜਾਵੇਗਾ
ਹਾਥ ਪਤਾ ਨਕਾਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰ
ਇਸ ਲਈ ਗੁਰੂ ਜਿਹੜਾ ਗਿਆਨ ਦੇਣ ਵਾਲਾ ਹੈ ਉਹਨੇ ਬਾਹਰ ਦਾ ਨਹੀਂ ਉਹਨੇ ਅੰਦਰ ਦਾ ਰਸਤਾ ਦਿਖਾ ਕੇ ਕਿਹਾ ਸਭ ਕੁਝ ਧਰਮ ਹੈ ਬਾਹਰ ਨਾਹੀਂ ਬਾਹਰ ਟੋਲੇ ਸੋ ਧਰਮ ਭੁਲਾਈ ਕਿਤੇ ਬਾਹਰ ਟੋਲਦੇ ਨਾ ਰਹੋ ਅੰਦਰ ਹੀ ਆ ਹੱਟ ਜਿਹੜਾ ਘਰ ਹੈ ਇਹਦੇ ਵਿੱਚ ਉਹ ਪਟਨ ਸ਼ਹਿਰ ਹੈ ਜਿਹਦੇ ਵਿੱਚ ਤੁਸੀਂ ਵਿਕਾਰਾਂ ਤੋਂ ਨਿਰਲੇਪ ਹੋ ਸਕਦੇ ਹੋ ਇਹ ਸੱਚ ਗੁਰੂ ਨੇ ਦਿੱਤਾ
ਹੋਇਆ
ਜਦੋਂ ਸੱਚ ਦੇ ਵਪਾਰੀ ਬਣ ਕੇ ਤੁਸੀਂ ਸੱਚ ਦੇ ਨਾਮ ਦਾ ਵਪਾਰ ਕਰੋਗੇ ਮਹਾਰਾਜ ਕਹਿੰਦੇ ਤੁਹਾਡੀ ਨਿੰਦਰਾ ਵੀ ਖੰਡਿਤ ਹੋ ਜਾਏ ਭਾਵੇਂ ਤੁਹਾਡੀ ਨਿੰਦਰਾ ਵੀ ਘੱਟ ਜਾਏਗੀ ਔਰ ਤੁਹਾਡੀ ਭੁੱਖ ਵੀ ਫਿਰ ਥੋੜਾ ਖਾਣਾ ਥੋੜਾ ਸੋਣਾ ਤੇ ਹਰ ਵੇਲੇ ਸੁਰਤ ਨਿਰੰਕਾਰ ਦੇ ਨਾਲ ਜੋੜ ਕੇ ਰੱਖਣਾ ਇਹ ਤੱਤ ਦੀ ਵਿਚਾਰ ਲੋਹਰੀਪਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦਿਆਂ ਕਹਿੰਦੇ ਆ ਵੀ ਤੁਹਾਡਾ ਜਿਹੜਾ ਯੋਗ ਮਤ ਹੈ ਇਹ ਗਲਤ ਹੈ ਤੁਸੀਂ ਘਰ ਪਰਿਵਾਰ ਵਿਚ ਰਹਿ ਕੇ ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਜੁਗਤ ਇਹਦੇ ਪਾਈਏ ਵਾਲੀ ਅਵਸਥਾ ਦੇ ਬਣੋ ਤਾਂ ਤੁਹਾਡਾ ਇਹ ਜਨਮ ਲੇਖੇ ਲੱਗ ਜਾਏਗਾ ਜਨਮ ਤੁਹਾਡਾ ਸਫਲਾ ਹੋ ਜਾਏਗਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝਾਇਆ ਵੀ ਨਾਮ ਦੀ ਟੇਕ ਲਓ ਨਾਮ ਦਾ ਆਸਰਾ ਲਓ ਜਦੋਂ ਨਾਮ ਦੀ ਟੇਕ ਆਸਰਾ ਲੈ ਕੇ ਚੱਲੋਗੇ ਫਿਰ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇਗਾ ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ ਬਾਣੀ ਬਾਣੀ ਦੇ ਧਰਮੀ ਬਣੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਤਰਸ ਕਰਕੇ ਇਸ ਅਸਥਾਨ ਤੇ ਬਿਠਾ ਕੇ ਵਿਚਾਰ ਰਸਮਾਂ ਤੋਂ ਕਰਵਾਈ ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਹੈ ਜੀ ਗੁਰੂ ਪਾਤਸ਼ਾਹ ਦਾ ਧੰਨਵਾਦ ਸਿੰਘ ਸਾਹਿਬ ਜੀ ਦਾ ਧੰਨਵਾਦ ਸਮੁੱਚੀ ਪ੍ਰਬੰਧਕ ਕਮੇਟੀ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਓ ਇਹ ਪਾਵਨ ਬਚਨ ਆਪਣੇ ਹਿਰਦੇ ਵਿਚ ਵਸਾ ਲਈਏ ਜੀ
ਗੁਰੂ ਦਿਖਾਏ ਸਹਿਜ ਸੱਚ ਵਾਪਾਰ ਖੰਡਿਤ ਨਿੰਦਰਾ ਅਲਪ ਅਹਾਰੰ ਨਾਨਕ ਤਪ ਦੀ